ਇਸ ਤੋਂ ਅੱਗੇ ਵੀ ਜਾ ਟੱਪੇ ਤੇ ਨਿਵਾਣ ਤੱਕ ਇੰਨੇ ਡਿੱਗ ਗਏ ਕਿ ਨਾ ਆਦਮੀ ਨਾ ਪਸ਼ੂ ਸਗੋਂ ਨਰਸਿੰਘ ਕਰ ਵਿਖਾਇਆ। ਬੁੱਤ ਪ੍ਰਸਤੀ ਪ੍ਰਚਲਿਤ ਕਰਕੇ ਅਵਤਾਰਾਂ ਦੀਆਂ ਮੂਰਤੀਆਂ ਪ੍ਰਕਾਸ਼ਮਾਨ ਕਰ ਦਿੱਤੀਆਂ। ਮੂਰਤਾਂ ਵਿੱਚ ਵੀ ਮਤ ਭੇਦ, ਕਿਸੇ ਦਾ ਸਿਰ ਨਹੀਂ, ਕਿਸੇ ਦੇ ਪੈਰ ਨਹੀਂ, ਕਿਸੇ ਦੇ ਹੱਥ ਨਹੀਂ, ਕਿਸੇ ਦੀਆਂ ਅੱਖਾਂ ਨੇ ਧੜ ਨਹੀਂ। ਕੋਈ ਮੂਰਤੀ ਲੱਕੜ ਦੀ ਹੈ, ਕੋਈ ਪੱਥਰ ਦੀ ਹੈ। ਪੱਥਰ ਵੀ ਇੱਕ ਕਿਸਮ ਦਾ ਨਹੀਂ ਹੈ, ਕੋਈ ਗੋਲ ਪੱਥਰ ਹੈ ਤੇ ਕੋਈ ਘਾਟ ਵਾਲਾ। ਭਿੰਨ ਭਿੰਨ ਪ੍ਰਕਾਰ ਦੇ ਪੱਥਰ ਸਨ। ਕਨ੍ਹਈਆ ਜੀ ਦੀ ਤਸਵੀਰ ਤੇ ਮੂਰਤੀ ਤੇ ਕਾਮ ਦੇ ਬੁੱਤਾਂ ਦੀ ਪੂਜਾ ਤਾਂ ਆਮ ਪ੍ਰਚਲਿਤ ਸੀ। ਹੈਰਾਨੀ ਹੈ, ਸੂਰ ਤੇ ਮਸ਼ਕਸ਼ ਦੀਆਂ ਮੂਰਤੀਆਂ ਬਣਾ ਕੇ ਪੂਜਾ ਕਰਨੀ, ਇਹ ਕਿਉਂ ਰਹਿ ਗਈ? ਮਜ਼ਹਬ ਦੇ ਨਾਂ ਤੇ ਭਾਂਤ ਭਾਂਤ ਦੇ ਸਰੀਰਕ ਕਸ਼ਟ, ਭਿੰਨ ਭਿੰਨ ਤਰ੍ਹਾਂ ਦੀਆਂ ਸਰੀਰਕ ਤਕਲੀਫਾਂ ਸਹਿਣ ਕੀਤੀਆਂ ਜਾਂਦੀਆਂ ਸਨ। ਕੋਈ ਕਾਂਸ਼ੀ ਜੀ ਦੇ ਖੂਹ ਵਿੱਚ ਆਰੇ ਨਾਲ ਸਰੀਰ ਦੋ ਫਾੜ ਕਰਾ ਕੇ ਬੜਾ ਪਵਿੱਤਰ ਮਰਨਾ ਸਮਝਦਾ ਸੀ। ਕੋਈ ਜਗਨਨਾਥ ਦੇ ਰੱਥ ਹੇਠਾਂ ਪਿਸ ਕੇ ਕੁਚਲ ਕੇ ਮਰਨ ਨੂੰ ਪਾਕ ਪਵਿੱਤਰ ਸਮਝਦਾ ਸੀ। ਅਫਸੋਸ ਹੈ ਕਿ ਕੰਨ ਤੇ ਨੱਕ ਕਟਵਾਉਣ ਦੀ ਰੀਤ ਅਜੇ ਤੱਕ ਨਹੀਂ ਪ੍ਰਚਲਿਤ ਹੋਈ ਸੀ, ਭਾਵੇਂ ਉਹਨਾਂ ਨੂੰ ਛੇਦਣਾ ਪਵਿੱਤਰ ਬਣ ਚੁੱਕਿਆ ਸੀ। ਕੋਈ ਬਾਹਾਂ ਸੁਕਾਉਂਦਾ ਸੀ, ਉਹਨਾਂ ਨੂੰ ਨਕਾਰਾ ਕਰਦਾ ਸੀ। ਕੋਈ ਇੱਕ ਲੱਤ ਤੇ ਖੜੋ ਕੇ ਮਜ਼੍ਹਬੀ ਪ੍ਰੀਖਿਆ ਦੇ ਰਿਹਾ ਸੀ। ਕੋਈ ਖੜੇ ਰਹਿਣ ਦੀ ਮਸ਼ਕ ਵਿੱਚ ਪਸ਼ੂ ਬਣ ਗਿਆ ਸੀ। ਕੋਈ ਪੁੱਠਾ ਹੀ ਲਟਕਿਆ ਹੋਇਆ ਸੀ। ਮਜ਼੍ਹਬੀ ਪਹਿਰਾਵੇ ਤੇ ਕੱਪੜਿਆਂ ਦੇ ਰੰਗ ਵੱਖ ਵੱਖ ਸਨ। ਬਾਹਰਲੇ ਹਾਵ ਭਾਵ ਤੇ ਸ਼ਕਲਾਂ ਵੀ ਵੱਖੋ ਵੱਖਰੀਆਂ, ਦਾੜੀ ਮੁੱਛਾਂ ਤੇ ਸਿਰ ਦੇ ਵਾਲਾਂ ਦੇ ਨਮੂਨੇ ਵੀ ਵੱਖਰੇ ਵੱਖਰੇ। ਇਸ ਨਿੱਗਰ ਦੀ ਅਵਸਥਾ ਤੇ ਗਿਰਾਵਟ ਵਿੱਚੋਂ ਹੀ ਬੁੱਧ ਧਰਮ ਨੇ ਜਨਮ ਲਿਆ ਸੀ। ਉਹ ਤਲਵਾਰ ਦੇ ਜ਼ੋਰ ਫੈਲਿਆ ਤੇ ਤਲਵਾਰ ਦੇ ਜ਼ੋਰ ਨਾਲ ਹੀ ਭਾਰਤ ਦੀਆਂ ਹੱਦਾਂ ਵਿੱਚੋਂ ਬਾਹਰ ਕੱਢਿਆ ਗਿਆ। ਤੇ ਜੇ ਕੋਈ ਉਸ ਵਿੱਚ ਸ਼ੁਭ ਗੁਣ ਸੀ ਤਾਂ ਉਸ ਦੇ ਪੈਰੋਕਾਰ ਉਹ ਨਾਲ ਹੀ ਲੈ ਗਏ ਅਤੇ ਬੁਰਿਆਈਆਂ ਹਿੰਦੂਆਂ ਦੇ ਹਵਾਲੇ ਕਰ ਗਏ। ਦੇਵੀ ਦੇਵਤਿਆਂ ਅੱਗੇ ਨਾ ਕੇਵਲ ਜਾਨਵਰਾਂ ਤੇ ਪਸ਼ੂਆਂ ਦੀ ਕੁਰਬਾਨੀ ਹੀ ਜਾਇਜ਼ ਮੰਨੀ ਜਾਂਦੀ ਸੀ, ਸਗੋਂ ਮਨੁੱਖ ਦੀ ਬਲੀ ਸਭ ਤੋਂ ਵਧੇਰੇ ਲਾਭਦਾਇਕ ਮੰਨੀ ਜਾਂਦੀ ਸੀ। ਬੰਦਰਬਾਂਸੀ ਮੰਦਰ ਦੇ ਪੁਜਾਰੀ ਡੀਂਗਾਂ ਮਾਰਦੇ ਤੇ ਦਾਅਵੇ ਕਰਦੇ ਸਨ ਕਿ ਦੇਵੀ ਅੱਗੇ ਜਾਨਵਰਾਂ ਦੀ ਬਲੀ ਦਿੱਤੀ ਜਾਵੇ ਤਾਂ ਲਹੂ ਕਦੇ ਸੁੱਕਦਾ ਨਹੀਂ। ਗੰਦਗੀ ਵਰਤਣੀ, ਪੱਖ ਅਪੱਖ ਸਭ ਕੁਝ ਖਾਈ ਜਾਣਾ, ਇਹ ਵੀ ਇੱਕ ਫਿਰਕੇ ਦਾ ਕੰਮ ਸੀ। ਇਹਨੂੰ ਵੀ ਗੁਣ ਸਮਝਿਆ ਜਾਂਦਾ ਸੀ। ਭੈਰੋ ਨੂੰ ਭੋਗ ਸ਼ਰਾਬ ਦਾ, ਸ਼ਿਵਜੀ ਨੂੰ ਭੋਗ ਚਰਸ ਦਾ, ਅਫੀਮ ਦਾ ਤੇ ਦੇਵੀ ਨੂੰ ਕਬਾਬ ਦਾ ਲਾਉਣ ਵਿੱਚ ਸ਼ਾਨ ਤੇ ਮਾਨ ਸਮਝਿਆ ਜਾਂਦਾ ਸੀ। ਕਈ ਕੁੱਤਿਆਂ ਨਾਲ ਰਲ ਕੇ ਖਾਣਾ ਫਖਰ ਸਮਝਦੇ ਸਨ। ਗੁਰੂ ਦੀ ਦਰਸ਼ਨ ਭੇਟ ਤੇ ਸਾਧਾ ਸੰਤਾਂ ਦੀ ਸੇਵਾ ਨਾਲ ਹੀ ਮੁਕਤੀ ਪ੍ਰਾਪਤ ਹੋ ਜਾਣੀ ਮੰਨੀ ਜਾਂਦੀ ਸੀ। ਇਹਨਾਂ ਸਾਰੀਆਂ ਖਰਾਬੀਆਂ ਤੇ ਔਗਣਾਂ ਦੇ ਜਨਮਦਾਤਾ ਕੇਵਲ ਤੇ ਕੇਵਲ ਬ੍ਰਾਹਮਣ ਸਨ। ਉਹਨਾਂ ਗੈਰ ਬ੍ਰਾਹਮਣਾਂ ਨੂੰ ਵੇਦ ਸ਼ਾਸਤਰਾਂ ਦੀ ਵਿਦਿਆ ਤੋਂ ਵਿਵਰਜਿਤ ਰੱਖਿਆ ਤੇ ਹੌਲੀ ਹੌਲੀ ਵਿਦਿਆ ਕੇਵਲ ਬ੍ਰਾਹਮਣ ਦੀ ਚੁੰਗਲ ਵਿੱਚ ਰਹਿ ਗਈ। ਹੋਰ ਕਿਸੇ ਨੂੰ ਇਹ ਪੜ੍ਹਾਉਂਦੇ ਨਹੀਂ ਸਨ। ਉਹ ਇਹ ਦਾਅਵਾ ਕਰਦੇ ਸਨ ਕਿ ਸੰਸਕ੍ਰਿਤ ਦੇਵ ਭਾਸ਼ਾ ਹੈ ਤੇ ਉਸ ਦੇ ਪੜ੍ਹਨ ਪੜ੍ਹਾਉਣ ਦਾ ਹੱਕ ਸੰਸਾਰ ਵਿੱਚ ਸਿਵਾਏ ਬ੍ਰਾਹਮਣਾਂ ਦੇ ਹੋਰ ਕਿਸੇ ਨੂੰ ਨਹੀਂ। ਆਪ ਹੀ ਸ਼ਾਸਤਰਾਚਾਰੀਆ ਸਨ, ਆਪ ਹੀ ਪ੍ਰਾਣਾਂ ਦੇ ਕਰਤਾ ਧਰਤਾ ਤੇ ਇਹਨਾਂ ਸਾਰੇ ਫਿਰਕਿਆਂ ਤੇ ਵੰਡੀਆਂ ਵਿਤਕਰਿਆਂ ਦੇ ਜਨਮਦਾਤਾ ਵੀ ਬ੍ਰਾਹਮਣ ਜੀ ਸਨ। ਭਾਵੇਂ ਮਾਰ ਖਾ ਕੇ ਜਲੀਲ ਤੇ ਖੁਆਰ ਹੋ ਰਹੇ ਸਨ ਪਰ ਪ੍ਰਾਣੀ ਆਕੜ ਤੇ ਅਧਿਕਾਰ ਛੱਡਣ ਦਾ ਨਾਂ ਨਹੀਂ ਸਨ ਲੈਂਦੇ। ਜਿਸ ਚੀਜ਼ ਤੇ ਆਪਣੇ ਜਮਾਂਦਰੂ ਤੇ ਖੁਦਾਈ ਹੱਕ ਸਮਝੀ ਬੈਠੇ ਸਨ ਉਸ ਤੋਂ ਰਤਾ ਭਰ ਵੀ ਵੱਖ ਹੋਣ ਨੂੰ ਕਦਾਇਚ ਤਿਆਰ ਨਹੀਂ ਸਨ। ਬ੍ਰਾਹਮਣ ਦੀ ਕਿਸੇ ਵੀ ਰੋਹ ਰੀਤ ਵਿੱਚ ਜਾਂ ਕਿਸੇ ਮਾਨ ਪ੍ਰਤਿਸ਼ਠਾ ਵਿੱਚ ਕੋਈ ਦਖਲ ਦੇਣਾ ਬੜੀ ਕਠਿਨ ਗੱਲ ਸੀ। ਥੋੜ੍ਹਾ ਜਿਹਾ ਦਖਲ ਦੇਣਾ ਵੀ ਉਹਨਾਂ ਨੂੰ ਆਪੇ ਤੋਂ ਬਾਹਰ ਕਰ ਦੇਣਾ ਹੁੰਦਾ ਸੀ। ਬ੍ਰਾਹਮਣ ਇਸ ਘਰੋਗੀ ਦਖਲ ਨੂੰ ਮੁਸਲਮਾਨਾਂ ਦੇ ਜ਼ੁਲਮ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਸਮਝਦੇ ਸਨ। ਇਸ ਸਥਿਤੀ ਦਾ ਅਨੁਮਾਨ ਲਾਉਣ ਲਈ ਕੁਝ ਕੁ ਉਹ ਫੁਰਮਾਨ ਵੇਖੋ ਜੋ ਉਹਨਾਂ ਨੇ ਆਪਣੇ ਬਲ ਤੇ ਗਲਬੇ ਨੂੰ ਕਾਇਮ ਰੱਖਣ ਲਈ ਅਤੇ ਸਹਿਜੇ ਹੀ ਕਿਸੇ ਤੇ ਲਾਏ ਜਾ ਸਕਣ ਲਈ ਧਰਮ ਸ਼ਾਸਤਰਾਂ ਵਿੱਚ ਅੰਕਿਤ ਕਰ ਰੱਖੇ ਸਨ। ਉਹਨਾਂ ਦਾ ਵਿਸਥਾਰ ਤੇ ਬਹੁਤ ਹੀ ਵੱਡਾ ਹੈ, ਪਰ ਅਸੀਂ ਇੱਥੇ ਕੁਛ ਕੁ ਨੂੰ ਨਮੂਨੇ ਵਜੋਂ ਮਨੂ ਧਰਮ ਸ਼ਾਸਤਰ ਵਿੱਚੋਂ ਪਾਠਕਾਂ ਲਈ, ਸਰੋਤਿਆਂ ਲਈ ਰੱਖ ਰਿਹਾ। ਜਿਵੇਂ ਸਾਰੀ ਸ੍ਰਿਸ਼ਟੀ ਦੀ ਸਾਰੀ ਉਤਪਤੀ ਬ੍ਰਾਹਮਣ ਦੀ ਹੀ ਮਲਕੀਅਤ ਹੈ ਤੇ ਇਹ ਸਾਰਾ ਦਿਸਦਾ ਪਸਾਰਾ ਉਸ ਲਈ ਹੀ ਪੈਦਾ ਕੀਤਾ ਗਿਆ ਹੈ, ਜਾਂ ਫਿਰ ਬ੍ਰਾਹਮਣ ਆਪਣੇ ਮੰਤਰਾਂ ਦੀ ਤਾਕਤ ਨਾਲ ਰਾਜੇ ਨੂੰ ਉਸਦੀ ਫੌਜ ਤੇ ਹਾਥੀ ਘੋੜਿਆਂ ਸਮੇਤ ਨਾਸ਼ ਕਰ ਸਕਦਾ ਹੈ, ਤਬਾਹ ਕਰ ਸਕਦਾ ਹੈ। ਬ੍ਰਾਹਮਣ ਦੁਨੀਆ ਵਾਂਗ ਬਹੁਤ ਸਾਰੇ ਵਿਦਵਾਨ, ਰਾਜ ਦੇ ਹੱਕਦਾਰ ਬਾਦਸ਼ਾਹ, ਨਵੇਂ ਮਨੁੱਖ ਤੇ ਨਵੇਂ ਦੇਵਤੇ ਤੇ ਹੋਰ ਨਾਸ ਹੋ ਜਾਣ ਵਾਲੀਆਂ ਅਨੇਕਾਂ ਚੀਜ਼ਾਂ ਪੈਦਾ ਕਰ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਆਪਸ ਵਿੱਚ ਰਾਜਪੂਤ ਭਰਾਵਾਂ ਨੂੰ ਲੜਾ ਕੇ ਕਈ ਛੋਟੀਆਂ ਛੋਟੀਆਂ ਰਾਜਧਾਨੀਆਂ ਬਣਾਈਆਂ। ਨਵੇਂ ਦੇਵਤੇ ਤਾਂ ਅਨੇਕਾਂ ਹੀ ਸਾਜੇ, ਨਿੱਤ ਨਵੇਂ ਸੂਰਜ ਇਹੋ ਹੀ ਕਰਦੇ ਰਹਿੰਦੇ ਸਨ। ਰਾਜੇ ਨਾਲੋਂ ਬ੍ਰਾਹਮਣ ਕਿਤੇ ਜ਼ਿਆਦਾ ਆਦਰ ਤੇ ਸਤਿਕਾਰ ਦਾ ਹੱਕਦਾਰ ਸੀ। ਬ੍ਰਾਹਮਣ ਦੇ ਸਰੀਰ ਤੇ ਜਾਨ ਦੀ ਰਾਖੀ ਲਈ ਭਾਰੀ ਦੋਸ਼ ਕਰਨ ਤੇ ਵੀ ਉਸ ਨੂੰ ਸਖ਼ਤ ਸਜ਼ਾ ਪਾਉਣ ਤੋਂ ਛੋਟ ਸੀ। ਜੇ ਕੋਈ ਜੁਰਮ ਬ੍ਰਾਹਮਣ ਦੀ ਜਾਤ ਜਾਂ ਉਸਦੀ ਸੰਪਤੀ ਵਿਰੁੱਧ ਕੀਤਾ ਜਾਵੇ ਤਾਂ ਦੋਸ਼ੀ 10 ਗੁਣਾ ਜ਼ਿਆਦਾ ਸਜ਼ਾ ਦਿੱਤੀ ਜਾਣ ਦਾ ਅਧਿਕਾਰੀ ਹੈ। ਰਾਜੇ ਲਈ ਜ਼ਰੂਰੀ ਹੈ ਕਿ ਉਹ ਆਪਣਾ ਮੁਖੀ ਵਜ਼ੀਰ ਤੇ ਸਲਾਹਕਾਰ ਬ੍ਰਾਹਮਣ ਨੂੰ ਰੱਖੇ। ਅਦਾਲਤਾਂ ਦਾ ਸਾਰਾ ਕੰਮ ਵੀ ਬ੍ਰਾਹਮਣਾਂ ਦੇ ਹਵਾਲੇ ਹੁੰਦਾ ਸੀ। ਬ੍ਰਾਹਮਣਾਂ ਨੂੰ ਯੱਗ ਵਿੱਚ ਬਹੁਤ ਸਾਰੀ ਦਸ਼ਣਾ ਦਿੱਤੀ ਜਾਣੀ ਇਹ ਵਿਸ਼ੇਸ਼ ਅਧਿਕਾਰ ਸੀ। ਜੇ ਕਿਤੇ ਘੱਟ ਦਿੱਤੀ ਜਾਈ ਤਾਂ ਸਾਰੇ ਜੀਵ ਜੰਤ, ਔਲਾਦ, ਪਸ਼ੂ, ਨੇਕ ਨਾਮੀ ਦੇ ਪ੍ਰਲੋਕ ਦੇ ਜੀਵਨ ਦੀ ਖੁਸ਼ੀ ਵੀ ਬਰਬਾਦ ਹੋ ਜਾਵੇਗੀ। ਪੂਜਾ ਪਾਠ ਤੇ ਤੀਰਥ ਯਾਤਰਾ ਦਾ ਛੁਟਕਾਰਾ ਤੇ ਫਲ ਬ੍ਰਾਹਮਣਾਂ ਨੂੰ ਸੰਪਤੀ ਦਾਨ ਕਰਨ ਨਾਲ ਪ੍ਰਾਪਤ ਹੋ ਸਕਦਾ ਹੈ। ਬ੍ਰਾਹਮਣਾਂ ਕੋਲੋਂ ਕਿਸੇ ਤਰ੍ਹਾਂ ਦਾ ਕਰ ਜਾਂ ਚੁੰਗੀ ਨਾ ਲਈ ਜਾਵੇ। ਜੇ ਬ੍ਰਾਹਮਣ ਦਾ ਕੋਈ ਮਾਲ ਡੰਗਰ ਚੋਰੀ ਕਰ ਲਵੇ ਤਾਂ ਉਸ ਦੇ ਪੈਰ ਕੱਟ ਦੇਣੇ ਚਾਹੀਦੇ ਹਨ। ਸ਼ੂਦਰ ਕੇਵਲ ਬ੍ਰਾਹਮਣ ਦੀ ਨੌਕਰੀ ਕਰੇ ਤੇ ਜੇ ਨਾ ਹਾਸਲ ਹੋਵੇ ਤਾਂ ਖੱਤਰੀ ਦੀ ਚਾਕਰੀ ਕਰੇ। ਇਹਨਾਂ ਟੂਕਾਂ ਤੇ ਜ਼ਿਆਦਾ ਟਿੱਪਣੀ ਦੀ ਲੋੜ ਨਹੀਂ। ਬ੍ਰਾਹਮਣ ਦੀ ਤਾਕਤ ਇਹਨਾਂ ਤੋਂ ਕਾਫੀ ਸਪਸ਼ਟ ਹੋ ਜਾਂਦੀ ਹੈ। ਹਰ ਚੀਜ਼ ਉਹਨਾਂ ਦੀ ਤਾਕਤ ਵਿੱਚ ਤੇ ਉਹਨਾਂ ਦੀ ਕੈਦ ਵਿੱਚ ਸੀ। ਉਹਨਾਂ ਦਾ ਅਖਤਿਆਰ ਤਾਂ ਦੇਵਤੇ ਪੈਦਾ ਕਰਨ ਦਾ ਵੀ ਮੰਨ ਲਿਆ ਗਿਆ ਸੀ। ਉਹ ਆਪਣਾ ਉੱਲੋ ਸਿੱਧਾ ਕਰਨ ਲਈ ਜਿਵੇਂ ਵੀ ਲੋੜ ਪੈਂਦੀ ਧਰਮ ਸ਼ਾਸਤਰਾਂ ਦੇ ਮੰਤਰਾਂ ਦਾ ਤੋੜ ਮੋੜ ਕੇ ਆਪਣੇ ਪੱਖ ਪੂਰਤੀ ਦੇ ਅਰਥ ਕੱਢ ਲੈਂਦੇ। ਜੋ ਜੋ ਰਸਮਾਂ ਉਹਨਾਂ ਨੂੰ ਮਾਇਕ ਲਾਭ ਦਿੰਦੀਆਂ ਸਨ ਉਹੀ ਉਹਨਾਂ ਲਾਗੂ ਕੀਤੀਆਂ। ਆਪਣੇ ਭਲੇ ਤੇ ਅਧਿਕਾਰ ਨੂੰ ਕਾਇਮ ਰੱਖਣ ਲਈ ਉਹਨਾਂ ਆਮ ਹਿੰਦੂਆਂ ਨੂੰ ਸੰਸਕ੍ਰਿਤ ਦੀ ਵਿੱਦਿਆ ਤੋਂ ਤਾਂ ਰੋਕਿਆ ਹੀ, ਅਰਬੀ ਤੇ ਫਾਰਸੀ ਸਿੱਖਣ ਤੋਂ ਵੀ ਵਿਵਰਜਿਤ ਕਰ ਦਿੱਤਾ। ਮਲੇਸ਼ ਭਾਸ਼ਾ ਦੀ ਸਿਖਲਾਈ ਧਰਮ ਸ਼ਾਸਤਰਾਂ ਵਿਰੁੱਧ ਕਰਾਰ ਕਰ ਦਿੱਤੀ। ਜਿਸ ਨੇ ਫਾਰਸੀ ਸਿੱਖਣੀ ਸ਼ੁਰੂ ਕੀਤੀ ਉਸ ਨੂੰ ਸ਼ੂਦਰ ਆ ਕੇ ਪੰਡਿਆ ਤੇ ਬਰਾਦਰੀ ਚੋਂ ਛੇਕ ਦਿੱਤਾ। ਕਾਇਸਤ ਜਿਨ੍ਹਾਂ ਸ਼ੁਰੂ ਵਿੱਚ ਫਾਰਸੀ ਦੀ ਵਿੱਦਿਆ ਹਾਸਲ ਕਰਨੀ ਆਰੰਭੀ ਸੀ ਹਿੰਦੁਸਤਾਨ ਵਿੱਚ ਅਜੇ ਤੱਕ ਸ਼ੂਦਰ ਹੀ ਖਿਆਲ ਕੀਤੇ ਜਾਂਦੇ ਹਨ। ਇਸ ਜਹਾਲਤ ਦਾ ਹੀ ਨਤੀਜਾ ਸੀ ਕਿ ਹਿੰਦੂ ਪੂਰਨ ਤੌਰ ਤੇ ਦਿਮਾਗੀ ਪੱਧਰ ਤੇ ਬ੍ਰਾਹਮਣਾਂ ਦੇ ਗੁਲਾਮ ਹੋ ਗਏ ਤੇ ਇਸ ਅੰਧ ਘੋਰ ਦਾ ਸਦਾ ਲਈ ਸ਼ਿਕਾਰ ਹੋ ਗਏ। ਸਰੀਰਕ ਗੁਲਾਮੀ ਨਾਲੋਂ ਦਿਮਾਗੀ ਗੁਲਾਮੀ ਕਿਤੇ ਜ਼ਿਆਦਾ ਭਿਆਨਕ ਹੁੰਦੀ ਹੈ ਤੇ ਹਾਨੀਕਾਰਕ ਵੀ। ਹਿੰਦੂ ਇੱਕ ਪਾਸੇ ਬ੍ਰਾਹਮਣਾਂ ਦੇ ਦਿਮਾਗੀ ਤੌਰ ਤੇ ਗੁਲਾਮ ਸਨ ਤੇ ਦੂਜੇ ਪਾਸੇ ਇਸਲਾਮ ਦੇ ਜਿਸਮਾਨੀ ਤੌਰ ਤੇ ਗੁਲਾਮ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਤਾ ਨੂੰ ਦੋਹਾਂ ਗੁਲਾਮੀਆਂ ਤੋਂ ਸੁਤੰਤਰ ਕਰਨ ਦਾ ਉਦੇਸ਼ ਆਪਣੇ ਸਾਹਮਣੇ ਰੱਖਿਆ। ਹਿੰਦੂਆਂ ਨੂੰ ਬ੍ਰਾਹਮਣਾਂ ਦੀ ਦਿਮਾਗੀ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲੱਗਿਆਂ ਬ੍ਰਾਹਮਣ ਪਾਸੋਂ ਤਾਂ ਵਿਰੋਧਤਾ ਦੀ ਆਸ ਹੈ ਹੀ ਸੀ, ਪਰ ਕਈ ਆਮ ਹਿੰਦੂ ਵੀ ਵਿਰੋਧਤਾ 'ਤੇ ਉੱਤਰ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਾਸ਼ੁਕਰਗੁਜ਼ਾਰੀ 'ਤੇ ਵਿਰੋਧਤਾ ਦੇ ਤੂਫਾਨਾਂ ਅਤੇ ਝੱਖੜਾਂ ਦੀ ਉੱਕਾ ਪਰਵਾਹ ਨਾ ਕਰਦਿਆਂ ਹੋਇਆ ਹਿੰਦੂਆਂ ਲਈ ਦਿਮਾਗੀ ਗੁਲਾਮੀ ਤੋਂ ਨਿਜ਼ਾਦ ਦਾ ਨਾਦ ਵਜਾਇਆ ਅਤੇ ਇੱਕ ਅਕਾਲ ਪੁਰਖ ਵੱਲ ਸਾਰਿਆਂ ਨੂੰ ਸੱਦਾ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਨੇ ਹਿੰਦੂਆਂ ਦੇ ਧਾਰਮਿਕ ਸੁਧਾਰ ਵੱਲ ਧਿਆਨ ਦਿੱਤਾ। ਆਤਮਿਕ ਆਗੂ ਦੀ ਹੈਸੀਅਤ ਵਿੱਚ ਉਹਨਾਂ ਨੇ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ, ਮਨੁੱਖੀ ਧਰਮਾਂ ਦੀਆਂ ਫਾਹੀਆਂ ਤੋਂ ਅਤੇ ਬੁੱਤ ਪੂਜਾ ਤੋਂ ਕਿਰਨਾ ਸਿਖਾਈ, ਦਵੈਤ ਦਾ ਬੜੇ ਜ਼ੋਰ ਨਾਲ ਖੰਡਨ ਕੀਤਾ, ਬੁੱਤ ਪੂਜਾ ਵੱਲੋਂ ਲੋਕਾਂ ਨੂੰ ਪ੍ਰਚਾਰ ਰੋਕਿਆ ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵੱਲ ਖਿੱਚਿਆ, ਸਰਾਧਾਂ ਨੂੰ ਪਖੰਡ ਆਖਿਆ, ਦੇਵ ਪੂਜਾ ਨਿਰਾ ਫਰੇਬ ਅਤੇ ਧੋਖਾ, ਰਾਜਿਆਂ ਅਤੇ ਬ੍ਰਾਹਮਣਾਂ ਦੀ ਭਗਤੀ ਅਤੇ ਪੂਜਾ ਨੂੰ ਪਖੰਡ, ਤਾਰਿਆਂ ਅਤੇ ਵਹਿਮਾਂ ਨੂੰ ਕੁਦਰਤ ਦੇ ਵਿਰੁੱਧ ਕਿਹਾ, ਤੀਰਥ ਇਸ਼ਨਾਨ ਨੂੰ ਨਿਰੀ ਠੱਗੀ ਅਤੇ ਸੰਤਾਂ ਦੇ ਬਾਹਰਲੇ ਭੇਖ ਨੂੰ ਧੋਖੇ ਦਾ ਪਰਦਾ ਆਖਿਆ। ਪ੍ਰਵਿਰਤੀ ਪੂਜਾ ਭਾਵ ਆਦਮ ਪੂਜਾ, ਪਸ਼ੂ ਪੂਜਾ, ਧਾਤਾਂ ਅਤੇ ਪੱਥਰਾਂ ਦੀ ਪੂਜਾ ਵੱਲੋਂ ਹੋੜ ਕੇ ਲੋਕਾਂ ਦੇ ਮਨ ਵਿੱਚ ਇਹਨਾਂ ਵਿਰੁੱਧ ਘਿਰਨਾ ਭਰ ਦਿੱਤੀ। ਮਜ਼ਹਬੀ ਪਹਿਰਾਵਿਆਂ ਅਤੇ ਨਿਸ਼ਾਨਾਂ ਵਿਰੁੱਧ ਜਹਾਦ ਕਾਇਮ ਕੀਤਾ। ਕੇਵਲ ਇੱਕ ਖਾਲਕ ਪਰਮਾਤਮਾ ਨਿਰੰਕਾਰ ਅਕਾਲ ਦੀ ਭਗਤੀ ਦੇ ਨਾਲ ਸਾਰੇ ਨੂੰ ਜੋੜਿਆ ਅਤੇ ਉਸ ਦੀ ਹੀ ਪੂਜਾ ਦ੍ਰਿੜ ਕਰਾਈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ ਦਾ ਪਾਠ ਸਿੱਧ ਕਰਾਇਆ, ਸੱਚ ਨੂੰ ਸਰਬ ਸ੍ਰੇਸ਼ਟ ਸਿੱਧ ਕੀਤਾ। ਮੁੱਕਦੀ ਗੱਲ ਕਿ ਗੰਦੇ ਬਦਬੂਦਾਰ ਮੈਲੇ ਕੁਚੈਲੇ ਅਤੇ ਛੋਟੇ ਛੋਟੇ ਚਸ਼ਮਿਆਂ ਤੋਂ ਚੁੱਕ ਕੇ ਉਹਨਾਂ ਨੂੰ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਮਹਾਂਸਾਗਰ ਦੇ ਕੰਢੇ ਲਿਆ ਖੜਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਅਣਗਿਣਤ ਸ਼ਬਦਾਂ ਕਵਿਤਾਂ ਵਿੱਚੋਂ ਉਹਨਾਂ ਦੇ ਉਪਦੇਸ਼ ਦੀ ਖੂਬੀ ਨਿਰਮਲਤਾ, ਸਵਸਥਾ, ਪਵਿੱਤਰਤਾ ਅਤੇ ਉੱਚ ਖਿਆਲੀ ਪ੍ਰਭੂ ਰੰਗਣ ਦੀ ਮਸਤੀ ਦੇ ਗੁਣ ਪ੍ਰਗਟਾਉਣ ਲਈ, ਸਰੋਤਿਆਂ ਦੇ ਰਸ ਲਈ ਕੁਛ ਉਦਾਹਰਣਾਂ ਪੇਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।